ਪਰ ਜਿਹੜਾ ਤਿੱਥੇ ਲਫ਼ਜ਼ ਆਇਆ ਨਾ,
ਉਹ ਹਜ਼ੂਰ ਨੇ ਕਿਹਾ ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ, ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਦੇ, ਰਾਹ ਭੀੜੈ ਅੱਗੇ ਜਾਣਾ। ਉਹ ਜੀ ਉੱਥੇ ਅੱਗੇ ਜਾਣਾ ਪਏਗਾ, ਸਾਨੂੰ ਅੱਗਾ ਮੰਨਣਾ ਪਏਗਾ। ਈਹਾਂ ਖਾਟ ਚਲੋ ਹਰ ਲਾਹਾ, ਅੱਗੇ ਬਸਨ ਸੁਹੇਲਾ। ਇੱਥੇ ਜੀ ਲਾਹ ਲੈ ਕੇ ਚੱਲੋ, ਇੱਥੇ ਚੰਗੇ ਕਰਮ ਕਰੋ ਤਾਂ ਕਿ ਅੱਗੇ ਪ੍ਰਭੂ। ਹਜ਼ੂਰ ਨੇ ਫਰਮਾਇਆ ਸਾਹਿਬ ਸਿਮਰੋ ਮੇਰੇ ਭਾਈਓ ਸਭਨਾ ਇਹੋ ਪਿਆਣਾ। ਇੱਥੋਂ ਹਰ ਇੱਕ ਦਾ ਪਿਆਨਾ ਹੋਣਾ, ਚਲਾਉਣਾ ਹੋਣਾ। ਇੱਥੇ ਧੰਦਾ ਕੂੜਾ ਚਾੜਦੇ ਹਾਂ, ਅੱਗੇ ਸਿਰ ਪਰ ਜਾਣਾ। ਹਜ਼ੂਰ ਕਹਿੰਦੇ ਨੇ ਵੀ ਅੱਗਾ ਯਾਦ ਰੱਖ ਬਾਈ, ਜੋ ਨਾ ਢਹੰਦੋ ਮੂਲ ਸੋ ਘਰ ਰਾਸ ਕਰ। ਹਜ਼ੂਰ ਕਹਿੰਦੇ ਉਹ ਘਰ ਉਸਾਰ ਜਿਹਨੇ ਟਹਿਣਾ ਨਹੀਂ। ਅਤੇ ਮਹਾਰਾਜ ਕਹਿੰਦੇ ਨੇ ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ। ਜਿੱਥੇ ਜਾਏ ਜਿੱਥੇ, ਹੁਣ ਮਹਾਰਾਜ ਸਾਰੀ ਗੱਲ ਸਮਝਾ ਰਹੇ ਨੇ ਵੀ ਜਿੱਥੇ ਦੀ ਗੱਲ, ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾ ਹੈ। ਭਲਿਆ ਲੋਕਾ ਤੂੰ ਇਹ ਘਰ ਛੱਡ ਕੇ ਅਗਲੇ ਘਰ ਜਾਣਾ, ਸਭਨਾ ਸਹੁਰੇ ਵੰਜਣਾ ਸਭ ਮਕਲਾਵਣ ਹਾਰ। ਭਲਿਆ ਲੋਕਾਂ ਤੂੰ ਸਹੁਰੇ ਜਾਣਾ, ਅਤੇ ਨਾਲੇ ਜਿਹੜੇ ਰੋਜ਼ ਅਸੀਂ ਪਾਠ ਕਰਦੇ ਹਾਂ ਸੋਹਲੇ ਦਾ, ਉਹਨਾਂ ਨੂੰ ਤਾਂ ਹੈ ਬਾਜੀ ਅੱਗੇ ਜਾਣਾ। ਈਹਾਂ ਖਾੜ ਚਲੋ ਹਰ ਲਾਹਾ, ਆਗੇ ਵਸਨ ਸੁਹੇਲਾ ਜਾਣਾ। ਤਾਂ ਹਜ਼ੂਰ ਉੱਥੇ ਕਹਿ ਰਹੇ ਨੇ ਸਾਨੂੰ ਤਿੱਥੇ ਸੋਹਣੇ ਪੰਚ ਪਰਵਾਨ। ਉੱਥੇ ਹੁਣ ਇੱਥੇ ਪੰਚ ਖੰਡ ਦੇ ਵਿੱਚ ਇਹ ਤੁਕ ਜਿਹੜੀ ਹੈ ਨਾ, ਇਹ ਸਾਨੂੰ ਦੱਸਦੀ ਹੈ ਭਾਈ ਜਾਣਾ ਤਾਂ ਉੱਥੇ ਹਰ ਇੱਕ ਨੇ ਹੈ, ਕਿਉਂਕਿ ਕਰਮੀ ਕਰਮੀ ਹੋਏ ਵਿਚਾਰ, ਹਰ ਇੱਕ ਦੀ ਆਪੋ ਆਪਣੀ ਕਰਨੀ ਅਨੁਸਾਰ ਉੱਥੇ ਵਿਚਾਰ ਹੋਣਾ। ਅਤੇ ਵਿਚਾਰ ਤਾਂ ਜੋਗਿੰਦਰ ਸਿੰਘ ਦਾ ਵੀ ਹੋਣਾ, ਵਿਚਾਰ ਭਾਈ ਮਨਜੀਤ ਸਿੰਘ ਹੋਰਾਂ ਦਾ ਵੀ ਹੋਣਾ, ਲੇਕਿਨ ਜੋਗਿੰਦਰ ਸਿੰਘ ਬਾਰੇ ਕੁਛ ਨਹੀਂ ਕਿਹਾ ਉੱਥੇ। ਜਿਹੜੇ ਮਨਮੁੱਖ ਨੇ ਉਹਨਾਂ ਬਾਰੇ ਕੋਈ ਸੰਕੇਤ ਨਹੀਂ ਕੀਤਾ ਵੀ ਉਹਨਾਂ ਨਾਲ ਕੀ ਹੋਣਾ। ਧਰਮਖੰਡ ਦੇ ਵਰਤਾਰੇ ਵਿੱਚ ਸਿਰਫ ਗੁਰਮੁਖਾਂ ਦਾ ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁਖ ਉਜਲੇ, ਉਹਨਾਂ ਬਾਰੇ ਦੱਸਿਆ ਭਈ ਉਹਨਾਂ ਦੇ ਉੱਥੇ ਮੂੰਹ ਉਜਲੇ ਹੋਣਗੇ, ਸੁਖਰੂ ਹੋਣਗੇ, ਔਰ ਉਹ ਉੱਥੇ ਸੋਭਾ ਪਾਉਣਗੇ। ਪੰਚ ਅਸੀਂ ਪਿੱਛੇ ਵੀ ਵਿਚਾਰ ਕਰਕੇ ਆਏ ਹਾਂ, ਅਸੀਂ ਉਹਨੇ ਕਿਹਾ ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਪਾਵ ਹੈ ਦਰਗਾਹ ਮਾਨ। ਉੱਥੇ ਪ੍ਰਭੂ ਦੀ ਦਰਗਾਹ ਵਿੱਚ ਉੱਥੇ ਮਾਨ ਪ੍ਰਾਪਤ ਕਰਨਗੇ। ਔਰ ਇੱਥੇ ਵੀ ਹੈਗਾ ਤਿੱਥੇ ਸੋਹਣ ਪੰਚ ਪ੍ਰਵਾਨ, ਜਿਹੜੇ ਪੰਚ ਪ੍ਰਭੂ ਦੀ ਨਜ਼ਰ ਵਿੱਚ ਕਬੂਲ ਹੋ ਗਏ ਨੇ ਉਹ ਉੱਥੇ ਸੋਭਾ ਪਾਉਂਦੇ ਨੇ। ਨਦਰੀ ਕਰਮ ਪਵੈ ਨਿਸ਼ਾਨ, ਹਜ਼ੂਰ ਕਹਿੰਦੇ ਨੇ ਕਿ ਉਹਨਾਂ ਨੂੰ ਪ੍ਰਭੂ ਦੀ ਮਿਹਰ ਦੀ ਨਜ਼ਰ ਵਿੱਚ, ਪ੍ਰਭੂ ਉਹਨਾਂ 'ਤੇ ਮਿਹਰ ਦੀ, ਨਾਨਕ ਨਦਰੀ ਨਜ਼ਰ ਨਿਹਾਲ ਕਰਦਾ, ਉਹਨਾਂ ਦੇ ਮੱਥੇ ਉੱਤੇ ਪ੍ਰਵਾਨਗੀ ਦਾ ਚਿੰਨ੍ਹ ਪੈਂਦਾ। ਹੁਣ ਇਹ ਜਿਹੜੇ ਸਾਡੇ ਮਨੁੱਖ ਕੋਲ ਦੋ ਸਰੀਰ ਨੇ, ਹਰ ਇੱਕ ਕੋਲ ਇੱਕ ਸਰੀਰ ਤਾਂ ਸਾਨੂੰ ਪਤਾ, ਅਸੀਂ ਰੋਜ਼ ਦੇਖਦੇ ਹਾਂ ਔਰ ਉਹਦੀ ਸਾਰ ਸੰਭਾਲ ਵੀ ਕਰਦੇ ਹਾਂ। ਇਹ ਠੀਕ ਹੈ ਭਾਈ ਸਾਨੂੰ ਇਸ ਸਰੀਰ ਦੀ ਸਾਰ ਸੰਭਾਲ ਕਰਨੀ ਵੀ ਨਹੀਂ ਆਈ, ਉਹਦਾ ਮਤਲਬ ਅਸੀਂ ਰੋਗੀ ਹਾਂ। ਕਿਉਂ? ਕਿ ਅਸੀਂ ਇਹਨੂੰ ਹਰ ਮੰਦਰ ਨਹੀਂ ਸਮਝਿਆ ਹੋਇਆ। ਜੇ ਤਾਂ ਸਰੀਰ ਨੂੰ ਸਮਝੀਏ ਹਰ ਮੰਦਰ, ਫਿਰ ਇਹਦੀ ਸਾਰ ਸੰਭਾਲ ਵੀ ਹਰੀ ਦਾ ਮੰਦਰ ਕਰਕੇ ਕਰੀਏ? ਨਹੀਂ, ਬਲਕਿ ਸਾਡੇ ਅੰਦਰ ਜਿਹੜੀ ਹੈ ਨਾ ਤੋਤਕੜੀ, ਇਹ ਕਹਿੰਦੀ ਹੈ ਖਾ ਲੈ ਰਸਗੁੱਲੇ, ਖਾ ਲੈ। ਹੁੰਦਾ ਕੀ ਹੈ? ਉਹ ਜਿਹੜਾ ਸਾਡੇ ਅੰਦਰ ਦਰਵੇਸ਼ ਬੈਠਾ ਹੋਇਆ ਨਾ, ਸਾਡਾ ਪੇਟ, ਉਹ ਕਹਿੰਦਾ ਇਹ ਜ਼ੁਲਮ ਹੈ। ਤਾਂ ਹਜ਼ੂਰ ਕਹਿੰਦੇ ਨੇ ਸਾਡੇ ਕੋਲ ਦੋ ਸਰੀਰ ਨੇ, ਇੱਕ ਪੰਜ ਭੂਤਕੀ ਸਰੀਰ ਇਹ ਵੇ, ਜਿਹੜੇ ਰਹੱਸਵਾਦੀ ਨੇ ਅਧਿਆਤਮਵਾਦੀ ਨੇ ਉਹ ਕਹਿੰਦੇ ਜਿਹੜਾ ਸਾਡਾ ਮਨ ਹੈ ਇਹ ਸਾਡਾ ਸੂਖਮ ਸਰੀਰ ਹੈ, ਉਹ ਸਾਨੂੰ ਨਹੀਂ ਪਤਾ। ਜਿਹੜੇ ਜੋਗੀ ਨੇ ਉਹਨਾਂ ਨੇ ਆਪਣਾ ਇਹ ਸਰੀਰ ਵੀ ਸਾਧਿਆ ਹੋਇਆ, ਉਹਨਾਂ ਨੇ ਆਪਣਾ ਸੂਖਮ ਸਰੀਰ ਵੀ ਦੇਖਿਆ ਹੋਇਆ ਔਰ ਸਾਧਿਆ ਹੋਇਆ, ਔਰ ਉਹ ਉਸ ਸੂਖਮ ਸਰੀਰ ਦੇ ਜ਼ਰੀਏ ਬੜੀ ਬੜੀ ਦੂਰ ਤੱਕ ਹੋ ਆਉਂਦੇ ਨੇ। ਹੁਣ ਗੁਰੂ ਨਾਨਕ 'ਤੇ ਬੈਠੇ ਨੇ, ਮੰਜੀ 'ਤੇ ਲੇਟੇ ਹੋਏ ਨੇ, ਤੇ ਤੁਲਸਾ ਨੇ ਗੁਰੂ ਨਾਨਕ ਦੇ ਚਰਨਾਂ ਦੀ ਛੋਹ ਪ੍ਰਾਪਤ ਕੀਤੀ ਹੈ। ਹੁਣ ਉਹਨੂੰ ਆਪਣਾ ਸੂਖਮ ਸਰੀਰ ਨਾਲ ਦੇਖਦੀ ਹੈ। ਗੁਰੂ ਨਾਨਕ ਤੇ ਸੰਗਲਾ ਦੀਪ 'ਚ ਗਏ ਹੋਏ ਨੇ, ਉੱਥੇ ਤੇ ਜਹਾਜ਼ ਭਾਗੇ ਪਾਰ ਕਰ ਰਹੇ, ਸਾਨੂੰ ਨਹੀਂ ਪਤਾ। ਹਜ਼ੂਰ ਨੇ ਬਾਣੀ 'ਚ ਲਿਖਿਆ, ਬ੍ਰਹਮਾਦਿਕ ਨਾਰਦ ਮੁਨ ਸੇਖਾ ਤਿੰਨ ਪੀ ਤਨ ਮੈਂ ਮਨ ਨਹੀਂ ਪੇਖਾ। ਉਹਨਾਂ ਨੂੰ ਵੀ ਨਜ਼ਰ ਨਹੀਂ ਆਇਆ ਅਸੀਂ ਕਿਹੜੇ ਬਾਗ ਦੀ ਮੂਲੀ ਹਾਂ। ਪਰ ਹਜ਼ੂਰ ਕਹਿੰਦੇ ਤਨ ਵਿੱਚ ਮਨ ਰਹਿੰਦਾ। ਜਿਹੜੇ ਗੁਰਮੁਖ ਨੇ ਨਾ, ਉਹ ਪਦਾਰਥਕ ਚੀਜ਼ਾਂ ਨਾਲ ਆਪਣਾ ਮੋਹ ਨਹੀਂ ਪਾਉਂਦੇ, ਲੇਕਿਨ ਜਿਹੜੀ ਚੀਜ਼ ਸਾਡੇ ਅੰਦਰ ਵਾਸਤਵਿਕ ਹੈ ਨਾ, ਉਹ ਹੈ ਸਾਡਾ ਮਨ। ਅਸਲੀ ਵਾਸਤਵਿਕ ਹੈ ਸਾਡਾ ਆਤਮਾ। ਅਤੇ ਆਤਮਾ ਨੇ ਦੋ ਰਥਵਾਨ ਰੱਖੇ ਹੋਏ ਨੇ, ਦੋ ਸਰੀਰ ਰੱਖੇ ਹੋਏ, ਇੱਕ ਮਨ ਇੱਕ ਤਨ। ਤਾਂ ਹਜ਼ੂਰ ਕਹਿੰਦੇ ਨੇ ਵੀ ਉਹ ਜਿਹੜੇ ਨਾ, ਉਹਨਾਂ ਦਾ ਸੂਖਮ ਸਰੀਰ ਜਿਹੜਾ ਅੱਗੇ ਗਿਆ, ਮਨ ਗਿਆ ਨਾਲ, ਸੰਸਕਾਰ ਨਾਲ ਗਏ ਨੇ। ਨਦਰੀ ਕਰਮ ਪਵੈ ਨਿਸ਼ਾਨ, ਕਰਤਾ ਪੁਰਖ ਦੀ ਮਿਹਰ ਦੀ ਨਜ਼ਰ ਕਰਕੇ, ਮਿਹਰ ਦੀ ਨਜ਼ਰ ਦੀ ਤੁਫੈਲ ਉਹਨਾਂ ਦੇ ਮਸਤਕ ਉੱਤੇ ਪ੍ਰਭੂ ਦੀ ਪ੍ਰਵਾਨਗੀ ਦਾ ਚਿੰਨ। ਇਹ ਪ੍ਰਵਾਨ ਹੈ, ਇਹਨੂੰ ਵੀਜ਼ਾ ਮਿਲ ਗਿਆ ਹੈ, ਤੂੰ ਧਰਮ ਖੰਡ 'ਚੋਂ ਗਿਆਨ ਖੰਡ 'ਚ ਜਾ ਸਕਦਾ। ਕਿਉਂ? ਤੈਨੂੰ ਪ੍ਰਵਾਨਗੀ ਦਾ ਚਿੰਨ ਲੱਗ ਗਿਆ। ਕੱਛ ਪਕਾਈ ਉੱਥੇ ਪਾਏ। ਹੁਣ ਹਜ਼ੂਰ ਕਹਿੰਦੇ ਨੇ ਇੱਥੇ ਤੇ ਘਾਟ ਨਾ ਕਿਨ ਹੀ ਕਹਾਇਆ, ਸਭ ਕਹਤੇ ਹੈ ਪਾਇਆ। ਜਿਹਨੂੰ ਦੋ ਗੱਲਾਂ ਕਰਨੀਆਂ ਆ ਜਾਣ ਉਹ ਬਣ ਗਿਆ ਗਿਆਨੀ। ਉਹ ਕਹਿੰਦਾ ਜੀ ਮੈਂ ਤਾਂ ਹੁਣ ਪੁੱਜ ਗਿਆ। ਜੇ ਮੇਰੇ ਵਰਗਾ ਕੋਈ ਆਦਮੀ ਇਹ ਕਹੇ ਜੀ ਉੱਥੇ ਖੰਡ ਨੇ, ਉੱਥੇ ਇਹ ਹੁੰਦਾ ਜੀ, ਉੱਥੇ ਇਹ ਹੁੰਦਾ, ਇਹਦਾ ਮਤਲਬ ਨਹੀਂ ਮੈਂ ਦੇਖ ਲਿਆ। ਮੈਂ ਤਾਂ ਸਿਰਫ ਇੱਕ ਤੁਹਾਡਾ ਪੜ੍ਹਾਇਆ ਹੋਇਆ ਸਬਕ ਤੁਹਾਨੂੰ ਸੁਣਾ ਰਿਹਾ। ਅਜੂ ਕਹਿੰਦੇ ਕੱਚ ਪਕਾਈ ਉੱਥੇ ਪਾਏ, ਉੱਥੇ। ਹੁਣ ਫਿਰ ਉੱਥੇ ਦੀ ਗੱਲ ਆਈ, ਇੱਥੇ ਨਹੀਂ, ਇਸ ਧਰਤੀ ਵਿੱਚ ਨਹੀਂ। ਉੱਥੇ ਪੰਚ ਖੰਡ ਵਿੱਚ ਜਾ ਕੇ ਪਤਾ ਲੱਗੇਗਾ ਕਚਿਆਈ ਦਾ ਅਤੇ ਪਕਿਆਈ ਦਾ। ਉੱਥੇ ਸੋਝੀ ਪਏਗੀ ਜਾ ਕੇ ਕਿਹੜਾ ਕੱਚਾ ਸੀ ਕਿਹੜਾ ਪੱਕਾ ਹੈ। ਉੱਥੇ ਧਰਮ ਰਾਏ ਨੂੰ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ। ਦੂਜੇ ਪਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ। ਅਧਿਆਤਮੀ ਹਰ ਗੁਣਤਾਸ ਮਨ ਜਪੈ ਏਕ ਮੁਰਾਰ, ਤਿੰਨ ਕੀ ਸੇਵਾ ਧਰਮ ਰਾਏ ਕਰੇ ਧਨ ਸਵਾਰਨਾ। ਉੱਥੋਂ ਦਾ ਵਰਤਾਰਾ ਹੈ ਕਰਤਾ ਪੁਰਖ ਦਾ। ਤਾਂ ਹਜ਼ੂਰ ਕਹਿੰਦੇ ਨੇ ਵੀ ਉੱਥੇ ਜਾ ਕੇ ਕਚਿਆਈ ਦਾ ਅਤੇ ਪਕਿਆਈ ਦਾ ਧਰਮਖੰਡ ਵਿੱਚ ਜਾ ਕੇ ਸੋਝੀ ਪੈਣੀ। ਨਾਨਕ ਗਿਆ ਜਾਪੈ ਜਾਏ, ਇਹਨੂੰ ਗਿਆ ਪੜ੍ਹਨਾ, ਗਿਆ ਨਹੀਂ ਪੜ੍ਹਨਾ, ਗਿਆ ਉੱਥੇ ਜਾਣ 'ਤੇ, ਜਾਣ ਨਾਲ। ਜਾਪੈ ਜਾਏ ਇਹ ਜਾਣਿਆ ਜਾਏਗਾ ਕਿ ਕਿਹੜਾ ਕੱਚਾ ਹੈ ਅਤੇ ਕਿਹੜਾ ਪੱਕਾ। ਹਜ਼ੂਰ ਨੇ ਇੱਥੇ ਸੱਚਖੰਡ ਦਾ ਵਰਤਾਰਾ ਦੱਸਿਆ ਵੀ ਕਰਮਾਂ ਅਨੁਸਾਰ ਵਿਚਾਰ ਹੈ, ਧਰਮਖੰਡ ਦਾ ਕਰਮਾਂ ਅਨੁਸਾਰ ਉੱਥੇ ਵਿਚਾਰ ਹੋਏਗੀ, ਕਚਿਆਈ ਅਤੇ ਪਕਿਆਈ ਦਾ ਨਿਰਣਾ ਹੋਏਗਾ, ਕਿਉਂਕਿ ਉੱਥੇ ਸੱਚੇ ਹੀ ਸੱਚ ਨਿਭੜਿਆ। ਉੱਥੇ ਇੱਧਰ ਉੱਧਰ ਕੋਈ ਨਹੀਂ, ਕਿਸੇ ਦਾ ਜ਼ੋਰ ਨਹੀਂ ਹੈ। ਧਰਮ ਰਾਏ ਨੂੰ ਹੁਕਮ ਹੀ ਹੈ ਬਹਿ ਸੱਚਾ ਧਰਮ ਵਿਚਾਰ, ਧਰਮ ਨਿਆਂ ਕਰਨਾ। ਤਾਂ ਹਜ਼ੂਰ ਕਹਿੰਦੇ ਨੇ ਕਿ ਉੱਥੇ ਜਿਹੜੇ ਗੁਰਮੁਖ ਨੇ ਉਹਨਾਂ ਨੂੰ ਸੋਭਾ ਮਿਲੇ। ਮਨਮੁੱਖਾਂ ਦਾ ਕੋਈ ਜ਼ਿਕਰ ਨਹੀਂ ਇੱਥੇ, ਲੇਕਿਨ ਗੁਰਬਾਣੀ ਵਿੱਚ ਮਨਮੁੱਖਾਂ ਦਾ ਵੀ ਜ਼ਿਕਰ ਕੀਤਾ ਹੋਇਆ। ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮੱਥਣ ਮਾਧਾਣੀਆਂ ਤਿਉਂ ਮੱਥੇ ਧਰਮ ਰਾਏ। ਹਜ਼ੂਰ ਕਹਿੰਦੇ ਉੱਥੇ ਉਹਨਾਂ ਨੂੰ ਸੁਝਾਅ ਮਿਲੇਗੀ, ਲੇਕਿਨ ਧਰਮਖੰਡ ਦੀ ਪੌੜੀ ਵਿੱਚ ਉਹਨਾਂ ਬਾਰੇ ਕੋਈ ਜ਼ਿਕਰ। ਹਜ਼ੂਰ ਅੱਗੋਂ ਹੁਣ ਕਹਿੰਦੇ ਨੇ ਧਰਮਖੰਡ ਕਾ ਇਹੋ ਧਰਮ, ਜਿਹੜਾ ਧਰਮਖੰਡ ਹੈ ਨਾ। ਹੁਣ ਇਹਨਾਂ ਖੰਡਾਂ ਦੀ ਖੂਬੀ ਇਹ ਹੈ ਕਿ ਮਹਾਰਾਜ ਨੇ ਇੱਕ ਪੌੜੀ ਵਿੱਚ ਉਸ ਖੰਡ ਦਾ ਵਰਤਾਰਾ ਦੱਸਿਆ, ਉਸ ਪੌੜੀ ਦੀ ਸਮਾਪਤੀ ਮਗਰੋਂ ਜਿਹੜੀਆਂ ਪਹਿਲੀਆਂ ਦੋ ਲਾਈਨਾਂ ਨੇ ਨਾ ਉਹਦੇ ਵਿੱਚ ਉਹਦਾ ਸਮਅਪ ਕਰਕੇ ਅਤੇ ਅੱਗੇ ਦੂਸਰੇ ਖੰਡ ਦੀ ਵਰਣਨ ਸ਼ੁਰੂ ਹੁੰਦਾ। ਹੁਣ ਪੌੜੀ ਜਿਹੜੀ ਹੈ ਉਹ 34 ਨੰਬਰ ਪੌੜੀ ਵਿੱਚ ਧਰਮਖੰਡ ਦਾ ਵਰਣਨ ਹੈ, ਉਹ ਪੌੜੀ ਸਮਾਪਤ ਹੋ ਗਈ ਹੈ। ਤੇ ਹਜ਼ੂਰ ਕਹਿੰਦੇ ਨੇ ਧਰਮ ਖੰਡ ਕਾ ਇਹੋ ਧਰਮ, ਭਾਈ ਧਰਮ ਖੰਡ ਦਾ ਇਹੀ ਵਰਤਾਰਾ ਹੈ ਜਿਹੜਾ ਤੁਹਾਨੂੰ ਦੱਸ ਦਿੱਤਾ, ਇਹ ਧਰਮ ਖੰਡ ਦਾ ਧਰਮ ਵਰਤਾਰਾ, ਉੱਥੇ ਧਰਮ ਨੇ ਆਉਣਾ। ਗਿਆਨ ਖੰਡ ਕਾ ਅੱਖ ਹੋ ਕਰਮ, ਹੁਣ ਗਿਆਨ ਖੰਡ ਦਾ ਜਿਹੜਾ ਕਥਨ ਹੈ ਉਹਦਾ ਵਰਣਨ ਜਿਹੜਾ ਉਹ ਇਸ ਪ੍ਰਕਾਰ ਹੈ। ਆਖੋ ਦਾ ਮਤਲਬ ਜਿਹੜਾ ਹੈ ਤੇ ਨਹੀਂ, ਇੱਥੇ ਆਖੋ ਦਾ ਮਤਲਬ ਹੈ ਕਥਨ, ਇੱਥੇ ਇਹ ਨਹੀਂ ਵੀ ਤੁਸੀਂ ਬਿਆਨ ਕਰੋ, ਇਹ ਹੈ ਨਾਮ ਜਿਹਨੂੰ ਅਸੀਂ ਕਹਿੰਦੇ ਆਖਣ ਜਾਂ ਕਥਨ। ਇਸ ਲਈ ਨਾਨਕ ਹੁਕਮੀ ਆਵਹੋ ਜਾਹੋ, ਆਵਹੋ ਜਾਹੋ ਦਾ ਮਤਲਬ ਵੀ ਤੁਸੀਂ ਹੁਕਮ ਦੁਆਰਾ ਹੀ ਆਓ ਅਤੇ ਹੁਕਮ ਦੁਆਰਾ ਹੀ ਚਲੇ ਜਾਓ। ਉੱਥੇ ਵੀ ਇਹ ਨਾਮ ਹੈ ਆਉਣਾ ਅਤੇ ਜਾਣਾ। ਇੱਥੇ ਵੀ ਹੈ ਵੀ ਗਿਆਨ ਖੰਡ ਦਾ ਕਥਨ ਇਸ ਪ੍ਰਕਾਰ ਹੈ, ਕੇਤੇ ਪਵਨ ਪਾਣੀ ਵੈਸੰਤਰ। ਹੁਣ ਜਿਹੜਾ ਧਰਮ ਖੰਡ ਸੀ ਨਾ ਉਹਦੇ ਵਿੱਚ ਤਾਂ ਇੱਕੋ ਲਿਖਿਆ ਪੌਣ ਪਾਣੀ ਅਗਨੀ ਪਾਤਾਲ, ਉੱਥੇ ਇਸ਼ਾਰਾ ਦਿੱਤਾ। ਹੁਣ ਇੱਥੇ ਜਦੋਂ ਗਿਆਨ ਖੰਡ ਵਿੱਚ ਆਦਮੀ ਧਰਮ ਖੰਡ ਕ੍ਰਾਸ ਕਰਕੇ ਗਿਆਨ ਖੰਡ ਵਿੱਚ ਪ੍ਰਵੇਸ਼ ਕੀਤੀ ਉਹਦੀ ਰੂਹ, ਉਦੋਂ ਕੇਤੇ ਪਵਨ ਪਾਣੀ ਵੈਸੰਤਰ, ਉਹਦੇ ਸਾਹਮਣੇ ਗਿਆਨ ਦਾ ਸੂਰਜ ਜਿਹੜਾ ਉਹ ਚਮਕ ਪਿਆ। ਉਸ ਗਿਆਨ ਦੀ ਰੋਸ਼ਨੀ ਵਿੱਚ ਮਨੁੱਖ ਦੇਖਦਾ ਓਹੋ ਧਰਤੀ ਵਿੱਚ ਤੇ ਇਸ ਧਰਤੀ ਵਿੱਚ ਤੇ ਇੱਕ ਪੌਣ ਸੀ, ਇੱਕ ਪਾਣੀ, ਇੱਕ ਕਿਸਮ ਦਾ ਪਾਣੀ ਸੀ। ਜਿਸ ਵੇਲੇ ਗਿਆਨ ਦੀ ਅੱਖ ਖੁੱਲ੍ਹੀ ਕਹਿੰਦੇ ਨਹੀਂ ਨਹੀਂ ਮੈਂ ਦੇਖ ਨਹੀਂ ਸਕਿਆ, ਮੈਂ ਅਨੁਭਵ ਨਹੀਂ ਕਰ ਸਕਿਆ, ਮੇਰਾ ਗਿਆਨ ਖੁੰਡਾ ਸੀ, ਗਿਆਨ ਇਨਕੰਪਲੀਟ ਸੀ। ਉੱਥੇ ਜਾ ਕੇ ਹਜ਼ੂਰ ਕਹਿੰਦੇ ਕੇਤੇ ਪਵਨ ਪਾਣੀ ਵੈਸੰਤਰ, ਗਿਆਨ ਖੰਡ ਵਿੱਚ ਕਿੰਨੇ ਪ੍ਰਕਾਰ ਦੀ ਪੌਣ, ਕਿੰਨੇ ਪ੍ਰਕਾਰ ਦਾ ਪਾਣੀ, ਕਿੰਨੇ ਪ੍ਰਕਾਰ ਦੀਆਂ ਅਗਨੀਆਂ ਅਤੇ ਕਿੰਨੇ ਹੀ ਕਨਈਆ, ਕੌਣ ਕ੍ਰਿਸ਼ਨ ਕਨਈਆ ਅਤੇ ਕਿੰਨੇ ਹੀ ਮਹੇਸ਼। ਹੁਣ ਮੈਂ ਕਿਹੜੇ ਕਾਨ ਨੂੰ ਬੁਲਾਵਾਂ, ਉੱਥੇ ਇੱਕ ਕਾਨ ਤਾਂ ਹੈ ਨਹੀਂ, ਉੱਥੇ ਤਾਂ ਕ੍ਰਿਸ਼ਨ ਕਨਈਆ ਅਨੰਤ ਨੇ ਉਹਦੀ ਲੀਲਾ ਵਿੱਚ, ਉੱਥੇ ਮਹੇਸ਼ ਸ਼ਿਵਜੀ ਮਹਾਰਾਜ ਇੱਕ ਨਹੀਂ, ਮੈਂ ਕਿਹਦੀ ਪੂਜਾ ਕਰਾਂ। ਉੱਥੇ ਕਰਤਾ ਪੁਰਖ ਦੇ ਉੱਥੇ ਅਨੰਤ ਮਹੇਸ਼ ਨੇ। ਕੇਤੇ ਬ੍ਰਹਮੇ, ਇਹਨੂੰ ਬਰਮੇ ਨਹੀਂ ਜੇ ਪੜ੍ਹਨਾ, ਕੇਤੇ ਬ੍ਰਹਮੇ ਘਾੜਤ ਘੜੀਐ। ਅਸੂਰ ਕਹਿੰਦੇ ਉਹ ਜਿਹੜੀ ਸੱਚਖੰਡ ਦੀ ਘਾੜਤ ਹੈ ਨਾ, ਉੱਥੇ ਪ੍ਰਭੂ ਦੇ ਗਿਆਨ ਵਿੱਚ ਕਿੰਨੇ ਹੀ ਬ੍ਰਹਮੇ ਘੜੇ ਜਾ ਰਹੇ ਨੇ, ਉੱਥੇ ਟਕਸਾਲ ਲੱਗੀ ਹੋਈ ਹੈ ਕਰਤਾ ਪੁਰਖ ਦੀ ਰਚਨਾ ਦੀ। ਅਸੀਂ ਕਹਿੰਦੇ ਹਾਂ ਜੀ ਬ੍ਰਹਮਾ ਨੂੰ ਇਸ ਜਗਤ ਰਚਨਾ ਦਾ ਉਹ ਸਥਾਪਨ ਕੀਤਾ ਹੋਇਆ ਹੈ। ਅਸੂਰ ਕਹਿੰਦੇ ਕਿਹੜੇ ਬ੍ਰਹਮਾ ਨੂੰ, ਉੱਥੇ ਗਿਆਨ ਖੰਡ ਵਿੱਚ ਜਾ ਕੇ ਦੇਖੋ, ਉੱਥੇ ਤਾਂ ਬ੍ਰਹਮੇ ਕੋਟ ਬ੍ਰਹਮੇ ਜਗ ਸਾਜਣ ਲਾਏ, ਔਰ ਫਿਰ ਬ੍ਰਹਮੇ ਅਤੇ ਸਾਜਣ ਵਾਸਤੇ ਸੰਸਾਰ ਨੂੰ ਲਾਏ ਹੋਏ ਨੇ ਨਾ ਕਰੋੜ ਕਰੋੜਾਂ। ਹਜ਼ੂਰ ਕਹਿੰਦੇ ਉੱਥੇ ਕਿੰਨੇ ਹੀ ਬ੍ਰਹਮਾ ਘੜੇ ਜਾਂਦੇ ਨੇ, ਮਨੁੱਖ ਨਹੀਂ ਘੜੇ ਜਾ ਰਹੇ, ਬ੍ਰਹਮੇ ਘੜੇ ਜਾ ਰਹੇ ਨੇ। ਕਿਤੇ ਬ੍ਰਹਮੇ ਘਾੜਤ ਘੜੀਆਂ ਰੂਪ ਰੰਗ ਕੇ ਵੇਸ, ਅਤੇ ਕਿੰਨੇ ਹੀ ਰੂਪਾਂ ਰੰਗਾਂ ਅਤੇ ਵੇਸਾਂ ਵਾਲੇ ਜੀਵ ਜੰਤੂ ਜਿਹੜੇ ਨੇ ਉੱਥੇ ਘੜੇ ਜਾ ਰਹੇ ਨੇ। ਹੁਣ ਉੱਥੇ ਜਾ ਕੇ ਮਨੁੱਖ ਦੀ ਅਕਲ ਕੀ ਕਰੇਗੀ, ਹਜ਼ੂਰ ਕਹਿੰਦੇ ਇੱਥੇ ਅਕਲ ਲੈ ਕੇ ਨਹੀਂ ਆਉਣਾ, ਇਸ ਖੰਡ ਦੇ ਵਿੱਚ ਸੁਰਤੀ ਨਹੀਂ ਆਉਣਾ, ਅਕਲ ਪਿੱਛੇ ਰਹਿ ਗਈ, ਅਕਲ ਤਾਂ ਇੱਥੇ ਹੀ ਰਹਿ ਗਈ। ਅਕਲ ਬੜੀ ਚੰਗੀ ਚੀਜ਼ ਹੈ, ਅਕਲ ਸਾਨੂੰ ਮਨੁੱਖ ਨੂੰ ਇਹ ਜਿੰਨਾ ਦ੍ਰਿਸ਼ਟਵਾਨ ਸੰਸਾਰ ਹੈ ਨਾ, ਇਹਨੂੰ ਵੇਖਣ, ਇਹਨੂੰ ਮਾਣਨ ਔਰ ਇਹਨੂੰ ਚਲਾਉਣ ਵਿੱਚ ਸਾਡੀ ਅਕਲ ਕੰਮ ਕਰਦੀ ਹੈ। ਪਰ ਹਜ਼ੂਰ ਕਹਿੰਦੇ ਨੇ ਜਿੱਥੇ ਤੂੰ ਕਰਤਾ ਪੁਰਖ ਦੀ ਦਿਵ ਮੰਡਲ ਵਿੱਚ ਜਾਣਾ ਤੇਰੀ ਅਕਲ ਨਹੀਂ, ਤੇਰੀ ਅਕਲ ਉੱਥੇ ਰੱਬੀ ਅਕਲ ਆਏਗੀ, ਉੱਥੇ ਡਿਵਾਈਨ ਵਿਜ਼ਡਮ ਹੈ। ਹਜ਼ੂਰ ਕਹਿੰਦੇ ਨੇ ਕੇਤੇ ਬ੍ਰਹਮੇ ਕਾੜਤ ਘੜੀਆ ਹੈ ਰੂਪ ਰੰਗ ਕੇ ਵੇਸ, ਕੇਤੀਆਂ ਕਰਮ ਭੂਮੀ। ਮੈਨੂੰ ਤਾਂ ਇਹ ਦਿਸਦੀ ਸੀ ਮੇਰੀ ਇੱਕ ਕਰਮ ਭੂਮੀ ਹੈ, ਜਿਹਦੇ ਨੌ ਖੰਡ ਨੇ, ਇੱਥੋਂ ਲੈ ਕੇ ਅਮਰੀਕਾ ਤੱਕ ਚਲੇ ਜਾਓ, ਇੱਕੋ ਕਰਮ ਭੂਮੀ ਹੈ। ਪਰ ਹਜ਼ੂਰ ਕਹਿੰਦੇ ਨੇ ਉੱਥੇ ਗਿਆਨ ਖੰਡ ਵਿੱਚ ਜਾ ਕੇ ਦੇਖਿਆ ਕੇਤੀਆਂ ਕਰਮ ਭੂਮੀ, ਕਿੰਨੀਆਂ ਹੀ ਨੇ ਕਰਮ ਭੂਮੀਆਂ, ਕਰਮ ਕਮਾਉਣ ਦੀਆਂ ਧਰਤੀਆਂ। ਮੇਰ ਕੇਤੇ, ਇੱਥੇ ਇੱਕ ਸੁਮੇਰ ਪਰਬਤ ਹੈ ਜਿੱਥੇ ਗੋਰਖਨਾਥ ਜੋਗੀ ਬੈਠਾ ਆ ਆਪਣੇ ਜੋਗੀਆਂ ਨਾਲ, ਉਹ ਤਪ ਕਰ ਰਿਹਾ। ਹਜ਼ੂਰ ਕਹਿੰਦੇ ਉੱਥੇ ਜਾ ਕੇ ਵੇਖਿਆ, ਉੱਥੇ ਤਾਂ ਮੇ ਸੁਮੇਰ ਪਰਬਤ ਹੀ ਕਹੀ ਨੇ। ਕੇਤੇ ਧੂ ਉਪਦੇਸ਼, ਇੱਥੇ ਮੈਨੂੰ ਇਹ ਹੈ ਮੈਂ ਦੇਖਣਾ ਵੀ ਧਰੂ ਹੋਇਆ, ਧਰੂ ਭਗਤ ਹੋਇਆ ਅਤੇ ਹੈ ਭਾਵੇਂ 5 ਸਾਲਾਂ ਦਾ ਬਾਲਕ ਸੀ, ਪਰ ਇਹ ਕਰਤਾ ਪੁਰਖ ਜਾਣੇ ਨਾ, ਸੋਝੀ ਦੀ ਗੱਲ ਹੈ। ਭਾਵੇਂ ਬਾਲਕ ਨੂੰ ਆ ਜਾਏ, ਬਾਲਕ ਤੇ ਜੀ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਕਿੰਨੇ ਸਾਲਾਂ ਦੇ ਨੇ, ਹੈ ਜੀ, ਤੇ ਹਜ਼ੂਰ ਗੀਤਾ ਦੇ ਅਰਥ ਕਰਾ ਰਹੇ ਨੇ, ਕਿਉਂਕਿ ਅੰਦਰ ਜੋਤ ਦਾ ਵਿਕਾਸ ਹੋ ਗਿਆ, ਜੋਤ ਪ੍ਰਕਾਸ਼ ਹੋ ਗਈ। ਹੁਣ ਬਾਲਕ ਛੋਟਾ ਹੈ, ਅਕਲ ਵੱਡੀ, ਤੇ ਅਕਲ ਆਈ ਕਿੱਥੋਂ? ਚੰਡ ਛੰਡ ਵੱਜਣ ਤੋਂ। ਬੱਚਾ ਤੇ ਸਕੂਲ ਦਾ ਹੀ ਸੀ, ਚੰਡ ਮਾਰੀ ਮਤਰੇਈ ਨੇ। ਜੇ ਤੂੰ ਤਖਤ ਤੇ ਬੈਠਣਾ ਸੀ, ਮੇਰੇ ਪੇਟੋਂ ਕਿਉਂ ਨਹੀਂ ਜੰਮਿਆ? ਜੇ ਤੂੰ ਮੇਰੇ ਪੇਟੋਂ ਜੰਮਦਾ ਤੇ ਤੂੰ ਚੰਗਾ, ਹੁਣ ਤੂੰ ਮਦਰੇਈ ਦੇ ਪੇਟੋਂ ਜੰਮਿਆ, ਬੰਦਾ ਤੂੰ ਚੰਗਾ ਹੈ, ਪਰ ਮੈਨੂੰ ਤੇਰੀ ਚੰਗਿਆਈ ਨਜ਼ਰ ਨਹੀਂ ਆਉਂਦੀ। ਮੇਰੀ ਤੇਰੀ ਚੰਗਿਆਈ ਤਾਂ ਬਣਦੀ ਜੇ ਮੇਰੀ ਉੱਤੇ ਮੋਹਰ ਲੱਗਦੀ। ਮਨੁੱਖ ਨੂੰ ਇਹੋ ਹੀ ਹੈ, ਮਨੁੱਖ ਕਿਹਨੂੰ ਚੰਗਾ ਆਖਦਾ? ਜਿਹਨੂੰ ਚੰਗਿਆਈ ਦੀ ਮੋਹਰ ਆਪਣੀ ਲਾਉਂਦਾ। ਅਜ਼ੂਰ ਕਹਿੰਦੇ ਨੇ ਨਾ 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 ਨਾ, ਚੰਗਿਆਈ ਦੀ ਮੋਹਰ ਤੇ ਹਰ ਇੱਕ 'ਤੇ ਲੱਗੀ, ਹਰ ਇੱਕ ਨੂੰ ਚੰਗਾ ਆਖ। ਜਾਣੋ ਜੋਤ ਨਾ ਪੁੱਛੋ ਜਾਤੀ, ਕਿਸੇ ਦੀ ਜਾਤ ਨਾ ਵੇਖੋ, ਇਹ ਸਾਰੇ ਚੰਗੇ ਜੀ। ਅੰਦਰੋਂ ਚੰਡ ਵੱਜੀ ਹੈ, ਉਸ ਚੰਡ ਦਾ ਦੁੱਖ ਹੈ। ਅਸੀਂ ਕਹਿੰਦੇ ਹਾਂ ਵੀ ਦੁੱਖ ਬੜੀ ਰਹਿਮਤ ਹੈ, ਨਹੀਂ, ਧਰੂ ਨੂੰ ਪੁੱਛੋ, ਉਹ ਕਹਿੰਦਾ ਰਹਿਮਤ ਹੈ, ਮੈਨੂੰ ਵੱਜੀ ਹੈ ਚੰਡ, ਨਹੀਂ ਤੇ ਮੈਂ ਇਸ ਰਾਜ ਵਿੱਚ ਉਲਝ ਕੇ ਰਹਿ ਜਾਣਾ ਸੀ। ਮਾਂ ਜੀ ਬੇਟਾ, ਮੈਨੂੰ ਛੋਟੀ ਮਾਂ ਨੇ ਮਾਰਿਆ। ਕਿਉਂ ਮਾਰਿਆ? ਕਹਿੰਦੀ ਤੂੰ ਨਹੀਂ ਇਸ ਤਖ਼ਤ ਬਹਿ ਸਕਦਾ। ਮਾਂ ਮੈਂ ਇਸ ਰਾਜੇ ਦਾ ਲੜਕਾ ਨਹੀਂ, ਤੂੰ ਇਸ ਰਾਜੇ ਦੀ ਰਾਣੀ ਨਹੀਂ। ਕਹਿਣ ਲੱਗੀ ਬੇਟਾ ਸੁਹਾਣੀ ਹਾਂ ਮੈਂ ਜਨਮ ਦੀ, ਤੇਰੇ 'ਚ ਕੀ ਘਾਟ ਹੈ ਮਾਂ? ਕਹਿੰਦੇ ਨਾਮ ਨਾ ਭਗਤੀ ਕਰਮ ਦ੍ਰਿੜੀਤਾ, ਮੈਂ ਤਪੱਸਿਆ ਨਹੀਂ ਕੀਤੀ, ਭਜਨ ਨਹੀਂ ਕੀਤਾ। ਕਹਿੰਦੇ ਤੂੰ ਨਹੀਂ ਕੀਤਾ ਪਰ ਮੈਂ ਤਾਂ ਰਾਜ ਲੈਣਾ। ਤੂੰ ਕਹਿੰਦੀ ਮੈਂ ਰਾਜੇ ਦਾ ਪੁੱਤਰ ਹਾਂ, ਮੈਂ ਤਾਂ ਰਾਜ ਲੈਣਾ। ਪੁੱਛਿਆ ਮਾਂ ਕੋਲੋਂ ਕਿਸ ਉੱਦਮ 'ਤੇ ਰਾਜ? ਮਾਂ ਵੀ ਜਿਹੜੀ ਹੈ ਨਾ ਬੜੀ ਸ਼ੈਵ ਹੈ। ਮਾਂ ਸਾਡੀ ਜਨਨੀ ਹੈ, ਸਾਡਾ ਮੁੱਢਲਾ ਉਸਤਾਦ ਸਾਡੀ ਮਾਂ ਹੈ। ਇਸ ਵੇਲੇ ਸਿੱਖੀ ਨੂੰ ਕਿਉਂ ਢਾਹ ਲੱਗ ਗਈ? ਕਿਉਂਕਿ ਜਨਨੀ ਜਿਹੜੀ ਹੈ ਉਹ ਆਪਣਾ ਫਰਜ਼ ਨਹੀਂ ਪੂਰਾ ਕਰ ਰਹੀ। ਪੁਰਾਣੀਆਂ ਮਾਵਾਂ ਸਨ, ਉਹਨਾਂ ਨੇ ਦੁੱਧ ਰਿੜਕਦਿਆਂ ਬੱਚੇ ਨੂੰ ਗੋਦ ਵਿੱਚ ਲਿਆ ਹੋਇਆ ਹੈ। ਉਹਨਾਂ ਨੂੰ ਸੁਖਮਣੀ ਸਾਹਿਬ 'ਤੇ ਦੁੱਧ ਰਿੜਕਦਿਆਂ ਹੀ, ਮਾਂ ਦੇ ਦੁੱਧ ਰਿੜਕਦਿਆਂ ਹੀ ਅੰਦਰ ਪ੍ਰਵੇਸ਼ ਕਰ ਜਾਂਦੀ ਸੀ। ਮਾਂ ਨੇ ਅਰਦਾਸ ਕਰਨੀ, ਮਾਂ ਨੇ ਸਬਕ ਪੜ੍ਹਾਉਣਾ, ਮਾਂ ਨੇ ਸਿੱਖੀ, ਅੱਧੀ ਸਿੱਖੀ ਤਾਂ ਮਾਂ ਸਿਖਾਉਣ ਵਾਲੀ ਹੈ। ਕਹਿਣ ਲਈ ਪੁੱਤਰ, ਕਹਿਣ ਲੱਗਾ ਰਾਜ ਕਿਵੇਂ? ਕਹਿੰਦੀ ਪਰਮੇਸ਼ਰ ਅਰਾਧੀ ਹੈ, ਜਿੱਦਾਂ ਹੋਈਏ ਪਤਤ ਪਲੀਤ। ਰਾਜ ਮਿਲ ਸਕਦਾ, ਕੋਈ ਮੁਸ਼ਕਿਲ ਗੱਲ ਨਹੀਂ, ਪਰਮੇਸ਼ਰ ਦੀ ਅਰਾਧਨਾ ਕਰਨੀ। ਮੈਂ ਨਹੀਂ ਕੀਤੀ ਬੇਟਾ, ਮੈਂ ਆਪਣੀ ਗਲਤੀ ਮਹਿਸੂਸ ਕਰਦੀ ਹਾਂ, ਪਰ ਤੂੰ ਅਰਾਧ, ਰਾਜ ਮਿਲੇਗਾ। ਫਿਰ ਕਹਿਣ ਲੱਗਾ ਹੁਣ ਮੈਂ ਪਰਮਾਤਮਾ ਦੀ ਤਪੱਸਿਆ ਕਰਾਂਗਾ, ਕਿਉਂਕਿ ਮਾਂ ਨੇ ਦ੍ਰਿੜਤਾ ਬਖਸ਼ ਦਿੱਤੀ। ਅੱਗੇ ਗਿਆ, ਨਾਰਦ ਮੁਨੀ ਮਿਲ ਗਏ, ਧਰੂ ਬੇਟਾ ਕਹਾਂ ਚਲੇ? ਕਹਿਣ ਲੱਗਾ ਤਪੱਸਿਆ ਕਰਨ ਚੱਲਿਆ। ਕਿੱਥੇ? ਜੰਗਲ ਵਿੱਚ। ਜੰਗਲ 'ਚ ਮਾਂ ਚੂਰੀ ਕੁੱਟ ਕੇ ਖਲੋਤੀ ਹੋਈ ਹੈ, ਬੈਠੀ ਹੋਈ ਹੈ। ਜੰਗਲ ਦੀਆਂ ਬੜੀਆਂ ਕਰੜੀਆਂ ਤਕਲੀਫਾਂ ਨੇ। ਕਹਿਣ ਲੱਗਾ ਤਕਲੀਫ ਆਏ ਚਾਹੇ ਕੁਛ ਆਵੇ, ਮੈਂ ਬੰਦਗੀ ਕਰਨੀ ਹੈ, ਲੈਣਾ ਰਾਜ ਹੈ, ਨਿਸ਼ਾਨਾ ਜਿਹੜਾ ਉਹ ਰਾਜ 'ਤੇ। ਭਾਈ ਗੁਰਦਾਸ ਕਹਿੰਦੇ ਨਾਰਦ ਮੁਨ ਉਪਦੇਸਿਆ, ਉਹ ਕਹਿਣ ਲੱਗਾ ਧਰੂ ਬੇਟਾ ਰਾਜ ਤੇ ਲਿਆ, ਉਹ ਤੇਰੇ ਰਾਜੇ ਨੇ ਰਾਜ ਲੈ ਕੇ ਕੀ ਕੀਤਾ? ਪਿਓ ਨੇ ਕੀ ਕੀਤਾ? ਜੇ ਤੇਰੀ ਮਾਂ ਨੇ ਚੰਡ ਮਾਰੀ, ਜੇ ਤੇਰਾ ਪਿਓ ਸੀ, ਕਹਿੰਦਾ ਨਾ ਨਾ ਮੇਰਾ ਲੜਕਾ, ਇਹਨੂੰ ਕਿਉਂ ਚੰਡ ਮਾਰੀ? ਜੇ ਰਾਜ ਲੈ ਕੇ ਵੀ ਤੇਰੀ ਬੁੱਧੀ ਭ੍ਰਿਸ਼ਟ ਹੋ ਗਈ, ਮਨ ਟਿਕਾਣੇ ਨਾ ਰਿਹਾ, ਕੀ ਕਰੇਗਾ ਰਾਜ ਨੂੰ? ਨਾਰਦ ਮੁਨ ਉਪਦੇਸ਼ ਦੇ ਉਪਦੇਸਿਆ, ਨਾਮ ਨਿਧਾਨ ਅਮਿਓ ਰਸ ਪੀਤਾ। ਕਹਿਣ ਲੱਗਾ ਹੁਣ ਮੈਂ ਇਹ ਰਾਜ ਨੇ, ਜਿਸ ਵੇਲੇ ਰਾਜ ਨੂੰ ਮਾਰੀ ਲੱਤ, ਪਿੱਛੋਂ ਰਾਜੇ ਸੱਦਿਆ, ਆਪ ਚੱਲ ਰਾਜ ਕਰੋ ਨਿਤ ਨੀਤਾ। ਕਹਿੰਦਾ ਹੁਣ ਮੈਂ ਰਾਜ ਨਹੀਂ ਲੈਣਾ, ਮੇਰਾ ਨਿਸ਼ਾਨਾ ਸੀ, ਮੇਰੀ ਮਾਂ ਨੇ ਦੱਸਿਆ ਸੀ ਬੰਦਗੀ ਕਰ ਰਾਜ ਮਿਲੇਗਾ, ਪਰ ਨਾਰਦ ਮੁਨੀ ਕਹਿੰਦਾ ਰਾਜ ਕੀ ਕਰਨਾ ਤੂੰ ਭਲਿਆ ਲੋਕਾ, ਰਾਜ ਛੱਡ। ਪੰਚ ਬਰਖ ਕੋ ਅਨਾਥ ਧਰੂ ਬਾਰਕ ਔਰ ਸਿਮਰਤ ਅਮਰ ਅਟਾਰੇ, ਧਰੂ ਅਜੇ ਵੀ ਦਿਸਦਾ ਪਿਆ, ਪਰ ਸਾਡੀਆਂ ਅੱਖਾਂ ਨਾਲ ਇਹਨਾਂ ਨਾਲ ਦਿਸਦਾ ਹੈ। ਪਰ ਜਦੋਂ ਅਸੀਂ ਸੱਚਖੰਡ ਧਰਮ ਗਿਆਨ ਖੰਡ ਵਿੱਚ ਗਏ ਹਾਂ, ਹਜ਼ੂਰ ਕਹਿੰਦੇ ਨੇ ਕਿਤੇ ਧੂ ਉਪਦੇਸ਼, ਕਿੰਨੇ ਹੀ ਧਰੂ ਨੇ ਉੱਥੇ, ਕਿਹੜੇ ਧਰੂ ਨੂੰ ਮੈਂ ਵੇਖਾਂ, ਉੱਥੇ ਤਾਂ ਧਰੂ ਨਜ਼ਰ ਹੀ ਨਹੀਂ ਆਉਂਦੇ, ਇੰਨੇ ਧਰੂ ਕਿਤੇ, ਹਜ਼ੂਰ ਨੇ ਲਿਖਿਆ ਗਿਣਤੀ ਨਹੀਂ ਲਿਖੀ। ਅਤੇ ਕਿੰਨੇ ਹੀ ਧਰੂ ਨੂੰ ਉਪਦੇਸ਼ ਕਰਨ ਆ ਰਹੇ ਨੇ, ਉੱਥੇ ਨਾਰਦ ਮੁਨੀ ਵੀ ਕਿੰਨੇ ਨੇ, ਇੱਕ ਨਾਰਦ ਮੁਨੀ ਕਿੱਥੇ ਹੈ। ਕਿਤੇ ਇੰਦ ਚੰਦ ਸੂਰ ਕਿਤੇ, ਹੁਣ ਇਹਨੂੰ ਇੱਥੇ ਹੁਣ ਪਾਠ ਦੀ ਵੀ ਅਸੀਂ ਚਾਲ ਜਿਹੜੀ ਹੈ ਉਹ ਵੀ ਸੁਦ੍ਰਿੜ ਕਰਨੀ। ਅਤੇ ਕਿਵੇਂ ਇਹ ਜਪਜੀ ਸਾਹਿਬ ਦਾ ਪਾਠ ਕਰਨਾ, ਕਿਵੇਂ ਕਰੀਏ, ਤਾਂ ਮੈਂ ਇਹਦਾ ਪਹਿਲੀ ਪੌੜੀ ਦਾ ਇਹਦਾ ਪਾਠ ਵੀ ਕਰ ਲਾਂ, ਕਿਉਂਕਿ ਮੈਨੂੰ ਫਿਰ ਇਹਨਾਂ ਨੇ ਕਹਿਣਾ ਵੀ ਪਾਠ ਨਹੀਂ ਕੀਤਾ। ਉਹਦਾ ਪਾਠ ਇਸ ਤਰ੍ਹਾਂ ਹੈ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਅੱਖ ਹੋ ਕਰਮ, ਕਿਤੇ ਪਵਨ ਪਾਣੀ ਵੈਸੰਤਰ। ਹਰ ਇੱਕ 'ਤੇ ਥੋੜ੍ਹਾ ਥੋੜ੍ਹਾ ਕੰਮ ਆ ਦਿਓ, ਇਸ ਤਰ੍ਹਾਂ ਨਹੀਂ ਕਰਨਾ ਹੁੰਦਾ ਪਾਠ, ਕਿਤੇ ਪਵਨ ਪਾਣੀ ਵੈਸੰਤਰ ਨਹੀਂ। ਜੇ ਬਾਣੀ ਪੜ੍ਹਨੀ ਹੀ ਹੈ ਅਤੇ ਪੜ੍ਹਨੀ ਆਪਣੇ ਵਾਸਤੇ ਹੈ ਅਤੇ ਪੜ੍ਹਨੀ ਹੈ ਸੱਚਖੰਡ ਜਾਣ ਵਾਸਤੇ, ਤਾਂ ਹਜ਼ੂਰ ਕਹਿੰਦੇ ਨੇ ਫਿਰ ਇਹਨੂੰ ਬਾਣੀ ਨੂੰ ਪੁੰਚੋ, ਬਾਣੀ ਨੂੰ ਖਾਓ, ਬਾਣੀ ਦਾ ਰਸ ਮਾਣੋ। ਤਾਂ ਹਜ਼ੂਰ ਕਹਿੰਦੇ ਨੇ ਕਿਤੇ ਪਵਨ ਪਾਣੀ ਵੈਸੰਤਰ, ਕਿਤੇ ਕਾਨ ਮਹੇਸ਼, ਕਿਤੇ ਬ੍ਰਹਮ ਕਾੜਤ ਕੜੀਐ, ਰੂਪ ਰੰਗ ਕੇ ਵੇਸ, ਕੀਤੀਆਂ ਕਰਮ ਭੂਮੀ ਮੇਰ ਕਿਤੇ, ਕਿਤੇ ਤੂੰ ਉਪਦੇਸ਼, ਕਿਤੇ ਇੰਦ ਚੰਦ ਸੂਰ ਕਿਤੇ, ਕਿਤੇ ਮੰਡਲ ਦੇਸ, ਕਿਤੇ ਸਿੱਧ ਬੁੱਧ ਨਾਥ ਕਿਤੇ, ਕਿਤੇ ਦੇਵੀ ਵੇਸ, ਕਿਤੇ ਦੇਵ ਦਾਨਮ ਮੁੰਨ ਕਿਤੇ, ਕਿਤੇ ਰਤਨ ਸਮੁੰਦ, ਕਿਤੀਆਂ ਖਾਣੀ ਕਿਤੀਆਂ ਬਾਣੀ, ਕਿਤੇ ਪਾਤ ਨਰਿੰਦ ਕਿਤੀਆਂ ਸੁਰਤੀ, ਸੇਵਕ ਕਿਤੇ ਨਾਨਕ ਅੰਤ ਨਾ ਅੰਤ। ਤਾਂ ਹਜ਼ੂਰ ਕਹਿੰਦੇ ਨੇ ਉੱਥੇ ਕੀ ਹੈ, ਕਿਤੇ ਇੰਦ ਚੰਦ, ਕਿੰਨੇ ਹੀ ਉੱਥੇ ਇੰਦਰ ਨੇ ਅਤੇ ਕਿੰਨੇ ਹੀ ਚੰਦਰਮੇ ਨੇ, ਇੱਕ ਚੰਦਰਮਾ ਦੀ ਕੀ ਗੱਲ ਕਰਦੇ ਹੋ, ਉੱਥੇ ਕਿੰਨੇ ਸੂਰਜ ਵੀ ਕਿੰਨੇ ਨੇ, ਕਿਤੇ ਮੰਡਲ ਦੇਸ਼, ਔਰ ਉੱਥੇ ਕਿੰਨੇ ਹੀ ਮੰਡਲ ਨੇ, ਮੰਡਲ ਕਹਿੰਦੇ ਨੇ ਬ੍ਰਹਮੰਡ ਦੇ ਹਿੱਸੇ, ਕਿੰਨੇ ਹੀ ਮੰਡਲ ਨੇ ਅਤੇ ਕਿੰਨੇ ਹੀ ਦੇਸ਼ ਨੇ। ਹੁਣ ਇੱਥੇ ਤਾਂ ਦੇਸ਼ ਜਿਹੜੇ ਨੇ ਥੋੜ੍ਹੇ ਜਿਹੇ ਨੇ, ਉੱਥੇ ਦੇਸ਼ਾਂ ਦੀ ਗਿਣਤੀ ਵੀ ਕੋਈ ਨਹੀਂ। ਹੁਣ ਉਹ ਹੀ ਜਾਣੇ ਜਿਹਨੇ ਜਾ ਕੇ ਗਿਆਨ ਖੰਡ ਵਿੱਚ ਇਹਦਾ ਆਨੰਦ ਲਿਆ, ਜਿਹਨੇ ਜਿਹਨਾਂ ਜਿਹਦੀਆਂ ਸੁਰਤ ਅੱਖਾਂ ਜਿਹੜੀਆਂ ਸੁਰਤ ਚਕਸ਼ੂ ਜਿਹੜੇ ਨੇ ਉਹਨਾਂ ਦੇ ਸਾਹਮਣੇ ਸਾਰੇ ਦੇ ਸਾਰੇ ਇਹ ਨਜ਼ਾਰੇ ਵਰਤ ਰਹੇ ਨੇ, ਕਿਤੇ ਸਿੱਧ ਬੁੱਧ ਨਾਥ ਕਿਤੇ। ਹਜ਼ੂਰ ਕਹਿੰਦੇ ਨੇ ਕਿੰਨੇ ਹੀ ਉੱਥੇ ਸਿੱਧੀ ਨੂੰ ਪ੍ਰਾਪਤ ਹੋਏ ਹੋਏ ਸਿੱਧ ਨੇ, ਅਜੇ ਜੋਗੀ ਰਾਜ ਨੇ ਜਿਹਨਾਂ ਨੂੰ ਸਿੱਧੀ ਪ੍ਰਾਪਤ ਹੈ, ਜਿਹੜੇ ਫੁਰਨਾ ਕਰਨ ਨਾਲ ਹੀ ਚੀਜ਼ ਪ੍ਰਾਪਤ ਕਰ ਲੈਂਦੇ ਨੇ। ਬੁੱਧ ਮਤਲਬ ਕਿੰਨੇ ਹੀ ਉੱਥੇ ਬੁੱਧੀਮਾਨ ਨੇ, ਨਾਥ ਕਿੰਨੇ ਹੀ ਪੁੱਜ ਜਿਹੜੇ ਜਿਹਨੂੰ ਯੋਗ ਸਾਧਨ ਕਰਦਿਆਂ 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 ਸਿੱਧੀ ਪ੍ਰਾਪਤ ਹੋ ਜਾਵੇ, ਉਹਨੂੰ ਕਹਿੰਦੇ ਨੇ ਸਿੱਧ। ਸਿੱਧਾਂ ਦੇ ਵਿੱਚੋਂ ਅੱਗੋਂ ਗ੍ਰੇਡੇਸ਼ਨ ਹੈ, ਜਿਹੜਾ ਬਿਲਕੁਲ ਸਿਰੇ 'ਤੇ ਜਾਏ ਸਿਰਮੋਰ ਹੋਵੇ ਉਹਨੂੰ ਕਹਿੰਦੇ ਨਾਥ। ਇਹਨਾਂ ਦੋਵਾਂ ਦਾ ਇੰਨਾ ਕੁ ਫਰਕ ਹੈ। ਹਜ਼ੂਰ ਕਹਿੰਦੇ ਨੇ ਉੱਥੇ ਸਿੱਧ ਵੀ ਕਈ ਨੇ, ਬੁੱਧੀਮਾਨ ਵੀ ਕਈ ਨੇ, ਨਾਥ ਵੀ ਕਈ ਨੇ, ਕਿਤੇ ਦੇਵੀ ਵੇਸ, ਦੇਵ ਦਾਨਮ ਕਿੰਨੇ ਹੀ ਦੇਵਤੇ ਨੇ, ਕਿੰਨੇ ਹੀ ਰਾਖਸ਼ ਨੇ, ਮੁਨ ਕਿਤੇ ਮੁਨੀ ਪਵਿੱਤਰ ਆਤਮਾ ਵਾਲੇ ਕਿੰਨੇ ਹੀ ਰਿਸ਼ੀ ਮੁਨੀ ਨੇ, ਕਿਤੇ ਰਤਨ ਸਮੁੰਦ ਕਿੰਨੇ ਹੀ ਉੱਥੇ ਰਤਨ ਸਾਗਰ ਨੇ। ਰਤਨ ਸਾਗਰ ਦਾ ਮਤਲਬ ਹੈ ਅਜਿਹੇ ਸਾਗਰ ਜਿਨ੍ਹਾਂ ਵਿੱਚ ਰਤਨ ਹੀ ਰਤਨ ਭਰੇ ਹੋਏ। ਤਾਂ ਇਹ ਹੈ ਸੱਚਖੰਡ ਦੇ ਵਰਤਾਰੇ ਦੀਆਂ ਸਾਰੀਆਂ ਗੱਲਾਂ। ਹੁਣ ਹੈ ਤਾਂ ਬੜੀਆਂ ਸੌਖੀਆਂ ਸੌਖੀਆਂ, ਲੇਕਿਨ ਜਿਹੜਾ ਉੱਥੇ ਜਾਏ ਜਿਹਦੇ ਸਾਹਮਣੇ ਇਹ ਸਾਰੇ ਦੇ ਸਾਰੇ ਭੰਡਾਰੇ ਖੁੱਲ੍ਹ ਜਾਣ। ਉਦੋਂ ਕਹਿੰਦੇ ਕਿੰਨੀਆਂ ਨੇ, ਕਿਤੀਆਂ ਖਾਣੀ, ਸਾਡੇ ਕੋਲ ਚਾਰ ਖਾਣੀਆਂ ਨੇ, ਅੰਡ ਜੇਰ ਸੇਹ ਦੇ ਉਤਪੁੱਜ। ਉਦੋਂ ਕਹਿੰਦੇ ਨੇ ਉੱਥੇ ਖਾਣੀਆਂ ਦਾ ਅੰਤ ਹੀ ਕੋਈ, ਸਾਡੀ ਬੁੱਧੀ ਜਿਹੜੀ ਹੈ ਉੱਥੇ ਕੰਮ ਨਹੀਂ ਕਰਦੀ। ਅਸੀਂ ਕਹਿੰਦੇ ਚਾਰ ਖਾਣੀਆਂ ਨੇ ਗ੍ਰੇਡੇਸ਼ਨ ਕੀਤੀ ਹੋਈ, ਅਸੀਂ ਤਿੰਨ ਲੋਕ ਕਹਿੰਦੇ ਹਾਂ, ਗੁਰਬਾਣੀ ਕਹਿੰਦੀ ਤਿੰਨ ਲੋਕ, ਇੱਧਰ ਲੋਕ ਹੀ ਹੈ, ਇੱਧਰ ਭਵਨ ਹੈ, ਲੇਕਿਨ 14 ਭਵਨ ਵੀ ਕਿਹਾ, ਅਨੇਕ ਭਵਨ ਵੀ ਕਿਹਾ। ਮੋਟੇ ਤੌਰ ਦੇ ਉੱਤੇ ਪਤਾਲ ਲੋਕ, ਆਕਾਸ਼ ਲੋਕ, ਇਹ ਮਾਤ ਲੋਕ ਤਿੰਨ ਭਵਨ ਨੇ। ਹਜ਼ੂਰ ਕਹਿੰਦੇ ਉੱਥੇ ਕਿੰਨੀਆਂ ਹੀ ਖਾਣੀਆਂ ਨੇ ਅਤੇ ਕਿੰਨੀਆਂ ਹੀ ਬਾਣੀਆਂ ਨੇ, ਬਾਣੀ ਦਾ ਮਤਲਬ ਬੋਲਣ ਦੇ ਜ਼ਰੀਏ ਅਸੀਂ ਬੋਲ ਕੇ ਪ੍ਰਗਟ ਕਰਦੇ ਹਾਂ। ਸਾਡੀ ਬੋਲ ਬਾਣੀ ਵੱਖਰੀ ਹੈ, ਅਮਰੀਕਾ ਦੀ ਬੋਲ ਬਾਣੀ ਵੱਖਰੀ ਹੈ, ਅਰਬ ਦੀ ਬੋਲ ਬਾਣੀ ਵੱਖਰੀ ਹੈ, ਕੁੱਤਿਆਂ ਦੀ ਬੋਲ ਬਾਣੀ ਵੱਖਰੀ ਹੈ, ਸੱਪਾਂ ਦੀ ਬੋਲ ਬਾਣੀ ਵੱਖਰੀ ਹੈ। ਹਜ਼ੂਰ ਕਹਿੰਦੇ ਉੱਥੇ ਬਾਣੀਆਂ ਦਾ ਅਤੇ ਖਾਣੀਆਂ ਦਾ ਅੰਤ ਹੀ ਕੋਈ, ਉੱਥੇ ਮਨੁੱਖ ਇਹ ਜਿਹੜੀ ਅਕਲ ਹੈ ਨਾ ਇਹ ਤਾਂ ਦੰਗ ਰਹਿ ਜਾਂਦੀ, ਇਹ ਅਕਲ ਚੂੰਕਿ ਉੱਥੇ ਹੁੰਦੀ ਨਹੀਂ, ਇਸ ਵਾਸਤੇ ਮਨੁੱਖ ਜਦੋਂ ਅਸੀਂ ਦੰਗ ਰਹਿ ਜਾਂਦੇ ਹਾਂ ਨਾ ਉੱਥੋਂ ਹੈਰਾਨ ਹੋ ਜਾਂਦੇ। ਹਜ਼ੂਰ ਕਹਿੰਦੇ ਉੱਥੇ ਹੈਰਾਨ ਨਹੀਂ ਹੋਣਾ, ਉੱਥੇ ਵਿਸਵਾਦ ਜਾਣਾ, ਇਸ ਲਈ ਅਕਲ ਇੱਥੇ ਛੱਡ ਕੇ ਜਾਓ, ਉਹ ਸੁਰਤੀ ਹੈ, ਸੁਰਤੀ ਵਿਸਮਾਦ ਵਿੱਚ ਜਾਏ। ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ, ਕਿੰਨੇ ਹੀ ਬਾਦਸ਼ਾਹ ਨੇ ਅਤੇ ਕਿੰਨੇ ਹੀ ਰਾਜ ਸਿੰਘਾਸਣ ਨੇ। ਪਾਤ ਕਹਿੰਦੇ ਨੇ ਤਖਤ, ਰਾਜ ਸਿੰਘਾਸਣ ਵੀ ਪਾਤਸ਼ਾਹ ਇਸ ਤਖਤ ਦਾ ਬਾਦ ਮਾਲਕ। ਹਜ਼ੂਰ ਕਹਿੰਦੇ ਕਿੰਨੇ ਹੀ ਉੱਥੇ ਬਾਦਸ਼ਾਹ ਨੇ, ਕਿੰਨੇ ਹੀ ਉੱਥੇ ਇਹ ਰਾਜ ਸਿੰਘਾਸਣ ਨੇ। ਕੇਤੀਆਂ ਸੁਰਤੀ ਸੇਵਕ ਕੇਤੇ, ਹੁਣ ਮਹਾਰਾਜ ਕਹਿੰਦੇ ਨੇ ਸੁਰਤੀ ਦਾ ਮਤਲਬ ਹੈ ਸੁਰਤ ਅਭਿਆਸੀ ਰੂਹਾਂ। ਕੇਤੀਆਂ ਸੁਰਤੀ, ਕਿੰਨੀਆਂ ਹੀ ਸੁਰਤ ਅਭਿਆਸੀ ਰੂਹਾਂ ਨੇ ਉੱਥੇ। ਸੇਵਕ ਕੇਤੇ, ਕਿੰਨੇ ਹੀ ਸੇਵਾਦਾਰ ਨੇ। ਨਾਨਕ ਅੰਤ ਨਾ ਅੰਤ, ਹਜ਼ੂਰ ਕਹਿੰਦੇ ਨੇ ਇਹ ਗੱਲ ਹੈ ਕਿ ਉਸ ਵਰਤਾਰੇ ਦਾ ਕੋਈ ਅੰਤ ਨਹੀਂ, ਕੋਈ ਹੱਦ ਬੰਨਾ ਨਹੀਂ। ਇੰਨਾ ਕੁਛ ਦੱਸ ਕੇ ਨਾ ਹਜ਼ੂਰ ਕਹਿੰਦੇ ਨੇ ਮੈਂ ਕੀ ਕਹਿਣਾ। ਅਖੀਰ 'ਤੇ ਇੱਕ ਗੱਲ ਕਹਿ ਕੇ ਇਹਦਾ ਭੋਗ ਪੈ ਦਿੱਤਾ ਹੈ, ਭਾਈ ਧਰਮ ਖੰਡ ਕੋ ਕਹਿਬੇ ਕੋ ਸੋਭਾ ਨਹੀਂ, ਦੇਖਾ ਹੀ ਪ੍ਰਵਾਨ। ਇਸ ਲਈ ਉਹਦਾ ਅੰਤ ਮੈਂ ਦੱਸਾਂ, ਉਹਦਾ ਹੱਦ ਬੰਨਾ ਦੱਸਾਂ, ਮੇਰੇ ਵੱਸ ਦੀ ਗੱਲ ਨਹੀਂ। ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਵਾਹਿਗੁਰੂ 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 ਵਾਹਿਗੁਰੂ।